ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰੇ ਸੁਖ ਘਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ ਗੁਰੀ ਸਰ ਗੁਰ ਗੋਰਖੇ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਥਾਪਿਆ ਨਾ ਜਾਏ ਕੀਤਾ ਨਾ ਹੋਏ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਜਿਸ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ ਦਾ ਸਰੂਪ ਉਸ ਦੇ ਗੁਣ ਔਰ ਉਸ ਦੀ ਪ੍ਰਾਪਤੀ ਦਾ ਸਾਧਨ ਦੱਸਦੇ ਨੇ। ਇਤਨੀ ਗੱਲ ਤੇ ਸਪਸ਼ਟ ਹੋਈ ਕਿ ਪ੍ਰਭੂ ਸੱਚ ਹੈ ਔਰ ਪ੍ਰਭੂ ਤੇ ਸਾਡੇ ਵਿਚਕਾਰ ਜੋ ਦੀਵਾਰ ਹੈ ਉਹ ਝੂਠ ਹੈ, ਝੂਠ ਦੀ ਪਾਲ ਹੈ, ਝੂਠ ਦੀ ਕੰਧ ਹੈ। ਜਿਸ ਨੂੰ ਗਿਰਾਣਾ ਹੈ ਔਰ ਉਹ ਗਿਰੇਗੀ ਸੱਚ ਦੇ ਹੁਕਮ ਨੂੰ ਮੰਨ ਕੇ, ਸੱਚ ਦੀ ਰਜ਼ਾ ਵਿੱਚ ਚੱਲ ਕੇ। ਹੁਕਮ ਹੀ ਇਤਨਾ ਵੱਡਾ, ਬਹੁਤ ਵੱਡਾ ਪਸਾਰਾ ਜੋ ਅਸੀਮ ਹੈ, ਔਰ ਹੁਕਮ ਵਿੱਚ ਚੱਲਦੀ ਹੋਈ ਸ੍ਰਿਸ਼ਟੀ ਨੂੰ ਵੇਖ ਕੇ ਉਹ ਵਿਗਸਦਾ ਹੈ, ਖੇੜੇ ਚ ਆਉਂਦਾ ਹੈ, ਅਨੇਕਾਂ ਤਰ੍ਹਾਂ ਦੇ ਜੀਵ ਜੰਤ ਉਸ ਪ੍ਰਭੂ ਕੋਲ ਕਾਮਨਾ ਨਾਲ ਭਰੇ ਹੋਏ ਕਰਮ ਕਰਕੇ ਮੰਗਾਂ ਮੰਗਦੇ ਨੇ, ਪ੍ਰਭੂ ਦੇ ਹੀ ਜਾਂਦਾ ਹੈ। ਔਰ ਇਸ ਤਰ੍ਹਾਂ ਮੰਗ ਵੱਧਦੀ ਜਾਂਦੀ ਹੈ, ਜਨਮ ਤੇ ਮਰਨ ਵੀ ਵੱਧਦਾ ਜਾਂਦਾ ਹੈ। ਕਦੀ ਕਦੀ ਕੋਈ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਜਾਪ ਕਰਕੇ ਤੇ ਪ੍ਰਭੂ ਦੀ ਦ੍ਰਿਸ਼ਟੀ ਦਾ ਮਿਹਰ ਦਾ ਪਾਤਰ ਬਣ ਕੇ ਮੋਕਸ਼ ਦੁਆਰ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਮੋਕਸ਼ ਦੁਆਰ, ਉਹ ਪ੍ਰਭੂ ਦਾ ਦੁਆਰ, ਉਹ ਈਸ਼ਵਰ ਦਾ ਦਰ ਕੈਸਾ ਹੈ, ਉਹ ਈਸ਼ਵਰ ਕੈਸਾ ਹੈ, ਤਾਂ ਸਤਿਗੁਰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ। ਪ੍ਰਥਮ ਤਾਂ ਇਹ ਹੈ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ। ਪਰਮਾਤਮਾ ਨੂੰ ਅਸਥਾਪਨ ਨਹੀਂ ਕੀਤਾ ਜਾ ਸਕਦਾ। ਕੋਈ ਚਿੱਤਰ ਅਸਥਾਪਨ ਕੀਤਾ ਜਾ ਸਕਦਾ ਹੈ, ਕੋਈ ਮੂਰਤੀ ਅਸਥਾਪਨ ਕੀਤੀ ਜਾ ਸਕਦੀ ਹੈ, ਕਿਸੇ ਵਿਅਕਤੀ ਨੂੰ ਕਿਸੇ ਥਾਂ ਤੇ ਬਿਠਾ ਕੇ ਟਿਕਾਇਆ ਜਾ ਸਕਦਾ ਹੈ, ਪਰ ਪ੍ਰਭੂ ਨੂੰ ਅਸਥਾਪਨ ਨਹੀਂ ਕੀਤਾ ਜਾ ਸਕਦਾ, ਪ੍ਰਭੂ ਨੂੰ ਟਿਕਾਇਆ ਨਹੀਂ ਜਾ ਸਕਦਾ। ਕਿਉਂ? ਕਿ ਪ੍ਰਭੂ ਚੇਤਨ ਹੈ, ਪ੍ਰਭੂ ਵਿਆਪਕ ਹੈ, ਪ੍ਰਭੂ ਪ੍ਰਕਾਸ਼ ਹੈ, ਪ੍ਰਭੂ ਦੈਵੀ ਸ਼ਕਤੀ ਹੈ, ਪ੍ਰਭੂ ਕ੍ਰਿਤ ਨਹੀਂ, ਪ੍ਰਭੂ ਕਰਤਾ ਹੈ। ਇਸ ਵਾਸਤੇ ਆਮ ਭਾਰਤ ਦੀ ਚਲੀ ਆ ਰਹੀ ਪੁਰਾਣੀ ਪਰੰਪਰਾ, ਉਸ ਤੋਂ ਵੱਖ ਹੋ ਕੇ ਸਤਿਗੁਰੂ ਕਹਿੰਦੇ ਨੇ ਕਿ ਥਾਪਿਆ ਨਾ ਜਾਏ, ਈਸ਼ਵਰ ਨੂੰ ਅਸਥਾਪਨ ਨਹੀਂ ਕੀਤਾ ਜਾ ਸਕਦਾ। ਕਿਉਂ? ਕਿ ਈਸ਼ਵਰ ਕੋਈ ਕ੍ਰਿਤ ਨਹੀਂ, ਈਸ਼ਵਰ ਕੋਈ ਜੜ ਨਹੀਂ, ਈਸ਼ਵਰ ਕੋਈ ਚਿੱਤਰ ਨਹੀਂ, ਈਸ਼ਵਰ ਕੋਈ ਮੂਰਤੀ ਨਹੀਂ, ਔਰ ਈਸ਼ਵਰ ਕੋਈ ਵਿਅਕਤੀ ਨਹੀਂ। ਕੀਤਾ ਨਾ ਹੋਏ, ਜੋ ਅਸਥਾਪਨ ਨਹੀਂ ਕੀਤਾ ਜਾ ਸਕਦਾ ਉਹ ਕੀਤਾ ਵੀ ਨਹੀਂ ਜਾ ਸਕਦਾ, ਭਾਵ ਉਸਨੂੰ ਬਣਾਇਆ ਵੀ ਨਹੀਂ ਜਾ ਸਕਦਾ। ਪ੍ਰਭੂ ਸਾਡੀ ਕ੍ਰਿਤ ਨਹੀਂ, ਅਸੀਂ ਪ੍ਰਭੂ ਦੀ ਕ੍ਰਿਤ ਹਾਂ। ਅਗਰ ਪ੍ਰਮਾਤਮਾ ਸਾਡੀ ਹੀ ਕ੍ਰਿਤ ਹੈ ਤਾਂ ਫਿਰ ਪ੍ਰਮਾਤਮਾ ਦੇ ਪੂਜਣ ਦੀ ਕੋਈ ਲੋੜ ਹੀ ਨਹੀਂ ਰਹੀ। ਜਦ ਜਦ ਜਾਪ ਕਰਦਿਆਂ, ਸਿਮਰਨ ਕਰਦਿਆਂ, ਭਗਤੀ ਕਰਦਿਆਂ ਪ੍ਰਭੂ ਦੀ ਜਦ ਵੀ ਕਿਸੇ ਨੂੰ ਝਲਕ ਪਈ ਹੈ, ਉਸਦੀ ਰਸਨਾ ਤੋਂ ਕਰਤਾ ਨਿਕਲੇ, ਉਹ ਕਰਤਾ ਹੈ, ਉਹ ਕ੍ਰਿਤ ਨਹੀਂ। ਕ੍ਰਿਤ ਮਿਟ ਜਾਂਦੀ ਹੈ, ਕ੍ਰਿਤ ਜੜ ਹੈ, کرت نیچل نہیں اج ہے کل ختم، لیکن کرتا سدیوی ہے، کرتا ہمیشہ ہے۔ تو پرماتما کیتا نہیں جا سکتا، بنایا نہیں جا سکتا۔ گرو گوبند سنگھ جی مہاراج اسے گل تے اتنا زور دے دے نے کہ بن کرتار نہ کرتم مانو۔ ہے ابھیاسیو، ہے گرمکھ جنو، بنا کرتار تو کرت نو کرتا نہ منو، کرت نو کرتا جان کے نہ جھکو۔ ہاں کرتا مہان ہے، او دی کرت بھی مہان ہے، پر کرت مٹ جاندی ہے، کرت ناس ہو جاندی ہے، کرت اج ہے کل نہیں۔ سمو برہمنڈ کھنڈ ساری پربھو دی کرت نے، پربھو آپ وڈا ہے، او دی کرت وڈی ہے، پر کرت کتنی ہی وڈی کیوں نہ ہوئے آخر مٹ جاندی ہے، آخر ناس ہو جاندی ہے۔ تو صاحب کہندے نے تھا پیا نہ جائے کیتا نہ ہوئے، اس پرماتما نو استھاپن نہیں کیتا جا سکدا اور پھر کیتا بھی نہیں جا سکدا۔ پھر اس دی ہوند کس طرح ہے جد اس نو بنایا نہیں جا سکدا اور اس نو استھاپن نہیں کیتا جا سکدا، پھر او کیسا ہے اور کیویں اس دی ہوند ہے؟ تو ستگرو کہندے نے آپ پہ آپ نرنجن سوچ، اپنے آپ تو ہی آپ او سبھائے مان ہے اور نرلیپ ہے، کرت تو اچھا ہے نرلیپ ہے، اپنے آپ تو آپ ہی سبھائے مان ہویا ہے، آپ ہی نے آپ ساجیو، آپ ہی نے رچیو نام۔ نرلیپ ایسا ہے جیسے کہ مصور نے چتر بنایا ہے اور چتر تو ایک پاسے ہو گئے۔ اس واسطے کرتے نو بھگت کبیر چتیرا بھی کہندے نے، چچا رچت چتر ہے بھاری، تج چترے چیتو چتکاری۔ پربھو ایک مہان چترکار ہے، ایسا چترکار جس نے دریا پہاڑ سورج چند تارے چتر دیتے نے، چچا رچت چتر ہے بھاری، پر تج چترے چیتو چتکاری۔ کبیر ایسا کہندے نے کہ چتر ویکھو چتیرے نال جڑو، چتر صرف ویکھن واسطے ہے، جڑن واسطے نہیں۔ چتر ویکھن تک ہی چنگا ہے، شوبھا کرو چتیرے دی جس چترکار تو اس طرح دا سندر چتر بنا ہے۔ سنگیت دی دھن اپنی تھان تے مہان ہوے گی، پر سنگیتکار تو بنا کی میں نے رکھ دی۔ کوتا بہت اچھی بھاو پورت ہوے، پر کوی تو بنا اس دی ہوند عالم وجود وچ نہیں آ سکتی۔ تصویر مصور دی کرت ہے، سارا جگت کرتے دی کرت ہے، پر چونکہ کرتا بہت وڈا ہے، بہت وڈا ہے، وہ دی کرت بھی بہت وڈی ہے، بہت وڈی ہے، اور اس سارے جگت نو گربانی چتر کہندی ہے۔ یہ گل وکھری ہے کہ کوئی چترکار ایک پہاڑ دا چتر بناوے، اسی چترکار نو داد دیندے نہیں تھکدے، کہنے آ تو کمال کر دیتا، ایسا سونا پہاڑ دا چتر بنایا، پر جس نے اتنے اچھے اچھے پہاڑ بنا دیتے اس چترکار نو کدی داد نہیں دیتی، اس دی کدی اپما نہیں کیتی۔ جو ساڈی بہت سونی تصویر بنا دے وے، اسی اس مصور نو داد دیندے آ، او دی مہما گائن کردے آ بھی توں ساڈی کتنی سونی تصویر بنائی، پر کدی اس دا دھنواد نہیں کیتا جس نے سانو ہی بنایا، جس نے ساڈی بنتر بنائی۔ کوئی پھل دی تصویر بنا دے وے، بگدے ہوئے دریا دی تصویر بنا دے وے، کسی پشو دی تصویر بنا دے وے، تو مصور دی چترکار دی اسی اپما کردے ہاں، پر جس نے بگدے ہوئے دریا بنا دیتے، سورج چند تارے بنا دیتے، ایسا مہان چتیرا کدی خیال دچ نہیں آیا، کدی धनवाद उसदा ने कीता कि हे प्रभु तू एक महान चित्रकार है। भगत कबीर अपनी बाणी दे रहे जगत नु उपदेश कर दे ने कि चचा रचत चित्र है भारी, तज चित्रे चेतयो चित्रकारी, चित्र बचित्र अहै अवधेरा, तज चित्रे चित्राख चितेरा। ऐ बंदे चित्र नु सिर्फ वेख पर चित चितेरे विच रख। चित्र वेखण वास्ते है पर चित दे जिस नु रखना है वह चितेरा है, वह चित्रकार है। अक्सर इस तो उल्ट हो जाता है कि चित्रकार भुल जाता है, चित्र ही चित दे रह जाता है और इस तरीके नाल मिथ्या जिंदगी मनुख की बतीत होंदी है। साहिब श्री गुरु नानक देव जी महाराज इत्थे फरमान करदे ने प्रभु अस्थापन नहीं कीता जा सकता ते प्रभु बनाया नहीं जा सकता। ईश्वर साडी कृत नहीं, ईश्वर करता है। ईश्वर जड़ नहीं कि उसनू टिका दे अस्थापन कर दे, वो एक चेतना है, परम चेतना है। ये ठीक है कि मनुख जद बच्चा होंदा है तो तस्वीरां दी भाषा नाल ज्यादा समझ सकता है, छेती पढ़ लेंदा है। जैसे कि पंजाबी दे बाल उपदेश दे या बाकी दे बाल उपदेशां दे भी देखण नूं मिलदा है, उहदे च लिखिआ है कक्का कलम, चचा चाकू, छच्छा छतरी, दद्दा दवात। तो पढ़ाना बच्चे नूं दद्दा है नाल दवात बना दित्ती गई है। अखर ते चच्चा ही बनाना है पर चाकू बनाने की कई लोड़ पै गई। अखर ते कक्का ही पढ़ाना सी पर कलम क्यों बना दित्ती? छच्छा अखर लिख के सामने छतरी क्यों बना दित्ती? दरअसल चित्र बच्चा बहुत छेती पकड़दा है, उसका चित्त। तो जैसे वह छतरी नूं वेखदा है उसनूं बोध हो जांदा है ये अखर छच्छा है। जैसे कलम नूं वेखदा है उसनूं बोध हो जांदा है ये अखर कक्का होवेगा। जैसे चाकू नूं वेखदा है उहनूं ख्याल आ जांदा है ये अखर चच्चा होवेगा। तो तस्वीरां दे राहीं वह छेती अक्षरां नूं पकड़ लैंदा है ते अक्षरां दा बोध हासिल कर लैंदा है। हू बहू ये संस्कार मरदे दम तक बने रहिंदे ने। फिर अगां चल के मनुख परमात्मा नूं भी तस्वीरां दे राहीं समझदा है। स्वर्ग दी भी तस्वीर चाहीदी है, नरक दी भी तस्वीर चाहीदी है और बाजार विच बकायदा नरक ते स्वर्ग दीआं तस्वीरां बिकदीआं ने। और हकीकत यह है कि ये तस्वीरां उन्हां लोगां ने बनाईआं ने जिन्हां नूं अपने घर दा नक्शा नहीं बनाना आउंदा, उन्हां ने स्वर्ग दे नक्शे बनाए ने, उन्हां ने नरक दे नक्शे बनाए ने, मिथ्या ने, कल्पना मात्र ने। तो साहिब श्री गुरु नानक देव जी महाराज का फरमान है कि ओ परिपूर्ण परमात्मा करता है, कृत नहीं है, अस्थापन नहीं कीता जा सकता, अपने आप तो आप ही सुभायमान है और निरंजन है, निर्लेप है। निर्लेप कैसे है और व्यापक कैसे है, इहदे उत्ते दो उदाहरण बड़े सोहने गुरु तेग बहादुर साहिब जी महाराज ने दिते ने। काहे रे बन खोजन जाई, सर्व निवासी सदा अलेपा, तो ही संग समाई। जो सर्व व्यापक है ते सदा निर्लेप है, तेरे नाल है, उदी टोल कर, उदी खोज कर, उदे नाल जुड़। हुण इत्थे सवाल पैदा हुंदा है जो सर्व व्यापक है और सदा निर्लेप किस तरह होया, व्यापक निर्लेप किस तरह हो सकता है, जर्रे जर्रे विच व्यापक किस तरह निर्लेप हो सकता है। तो दो उदाहरण दिते ने, वो व्यापक कैसा है और निर्लेप कैसा है। पहु पमद ज्यों बास बसत है, व्यापक ते वो ऐसा है जैसे फुल दी पत्ती पत्ती विच महक है। पहु पमद ज्यों बास बसत है, मुकर माए जैसे छाई, निर्लेप ओ ऐसा है जैसे शीशे विच अक्स। दिखाई दे रहे हैं असी शीशे विच पर फिर भी शीशे विच नहीं है। जगत विच व्यापक है फिर भी जगत दी पकड़ नहीं, इस तरह वो निर्लेप है ਔਰ ਇਸ ਢੰਗ ਨਾਲ ਉਹ ਵਿਆਪਕ ਹੈ। ਮਹਾਤਮਾ ਟੈਗੋਰ ਨੂੰ ਪ੍ਰਭੂ ਦੇ ਨਿਰਲੇਪ ਹੋਣ ਦਾ ਬੋਧ ਉਸ ਵਕਤ ਮਿਲਿਆ ਜਦ ਉਹਨਾਂ ਨੇ ਦੇਖਿਆ ਕਿ ਗੰਦਗੀ ਦੇ ਢੇਰ ਦੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ। ਨੱਚ ਉੱਠੇ ਠਾਕੁਰ ਰਾਵਿੰਦਰ ਨਾਥ। ਨਾਲ ਦੇ ਸਾਥੀ ਪੁੱਛਦੇ ਨੇ, ਆਇਆ ਐਸੀ ਕਿਹੜੀ ਦੈਵੀ ਸੰਪਦਾ ਲੱਭ ਪਈ? ਬਹੁਤ ਕੁਝ ਲੱਭ ਪਿਆ, ਇੱਕ ਬੜਾ ਕੀਮਤੀ ਰਾਜ ਲੱਭ ਪਿਆ ਪਰਮਾਤਮਾ ਦਾ। ਪਰਮਾਤਮਾ ਨਿਰਲੇਪ ਹੈ ਪਤਾ ਚੱਲ ਗਿਆ। ਜੈਸੇ ਸੂਰਜ ਦੀਆਂ ਕਿਰਨਾਂ ਗੰਦਗੀ ਦੇ ਢੇਰ ਨੂੰ ਛੂਹ ਰਹੀਆਂ ਨੇ, ਪਰ ਗੰਦੀਆਂ ਨਹੀਂ ਹੋ ਰਹੀਆਂ। ਪ੍ਰਭੂ ਮੇਰੇ ਗੰਦੇ ਸਰੀਰ ਵਿੱਚ ਵਿਆਪਕ ਹੈ, ਪਰ ਗੰਦਾ ਨਹੀਂ ਆਉਂਦਾ। ਨਿਰਲੇਪ ਹੈ, ਪਾਵਨ ਹੈ, ਪਵਿੱਤਰ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨਿਰਅੰਜਨ, ਅੰਜਨ ਤੋਂ ਰਹਿਤ ਹੈ, ਕਾਲਕ ਤੋਂ ਰਹਿਤ ਹੈ, ਨਿਰਲੇਪ ਹੈ, ਜੋ ਅਸਥਾਪਨ ਨਹੀਂ ਕੀਤਾ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ, ਟਿਕਾਇਆ ਨਹੀਂ ਜਾ ਸਕਦਾ, ਜੋ ਆਪਣੇ ਆਪ ਤੋਂ ਆਪ ਸੁਭਾਇਮਾਨ ਹੈ ਔਰ ਨਿਰੰਜਨ ਹੈ। ਸਹਿ ਫਰਮਾਨ ਕਰਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਂ। ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੇ ਮਾਣ ਪ੍ਰਾਪਤ ਕੀਤਾ। ਕਿਆ ਪ੍ਰਭੂ ਨੂੰ ਵੀ ਸਾਡੀ ਸੇਵਾ ਦੀ ਲੋੜ ਹੈ? ਈਸ਼ਵਰ ਪਰਿਪੂਰਨ ਪਰਮਾਤਮਾ ਸਰਬੱਗ ਹੈ, ਸਮਰੱਥ ਹੈ। ਸੇਵਾ ਆਪਣੇ ਤੋਂ ਕਮਜ਼ੋਰ ਦੀ ਕਰੀਦੀ ਹੈ। ਆਪਣੇ ਤੋਂ ਜੋ ਮਹਾਨ ਹੈ ਉਹਦੀ ਕੀ ਸੇਵਾ ਕਰਾਂਗੇ? ਉਸਦੀ ਪੂਜਾ ਹੋ ਸਕਦੀ ਹੈ, ਉਸਦੀ ਸੇਵਾ ਕਿਸ ਤਰ੍ਹਾਂ ਕਰਾਂਗੇ? ਲੋੜ ਹੀ ਨਹੀਂ ਤਾਂ ਕਿਸ ਦੀ ਸੇਵਾ? ਆਪਣੇ ਤੋਂ ਵੱਡੇ ਦੀ ਪੂਜਾ ਆਉਂਦੀ ਹੈ, ਆਪਣੇ ਤੋਂ ਛੋਟੇ ਦੀ ਸੇਵਾ ਆਉਂਦੀ ਹੈ। ਪਰ ਇੱਥੇ ਸਤਿਗੁਰੂ ਕਹਿੰਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਂ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਹੈ ਤਾਂ ਪਾਤਸ਼ਾਹ ਇਸ ਗੱਲ ਨੂੰ ਖੋਲਦੇ ਨੇ, ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਬਸ ਪ੍ਰਭੂ ਦਾ ਨਾਮ ਜਪਣਾ ਹੀ ਸੇਵਾ ਹੈ, ਹੋਰ ਕੋਈ ਨਹੀਂ। ਔਰ ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਬਾਅਦ ਵਿੱਚ ਪਤਾ ਚੱਲਦਾ ਹੈ, ਮੈਂ ਤੇ ਆਪਣੀ ਸੇਵਾ ਕਰ ਲਈ, ਐਸੀ ਮੈਂ ਆਪਣੀ ਸੇਵਾ ਕੀਤੀ ਕਿ ਮੈਂ ਕਮਜ਼ੋਰ ਸੀ, ਮੈਂ ਹੀ ਪ੍ਰਭੂ ਹੋ ਗਿਆ, ਮੈਂ ਪ੍ਰਮਾਤਮਾ ਵਰਗਾ ਹੋ ਗਿਆ, ਪ੍ਰਭੂ ਦੇ ਗੀਤ ਗਾ ਗਾ ਕੇ, ਈਸ਼ਵਰ ਦੇ ਗੀਤ ਗਾ ਗਾ ਕੇ। ਇਸ ਵਾਸਤੇ ਈਸ਼ਵਰ ਦੀ ਮਹਿਮਾ ਗਾਇਨ ਕਰਨੀ ਆਪਣੀ ਮਹਿਮਾ ਵਧਾਣੀ ਹੈ। ਈਸ਼ਵਰ ਦੇ ਗੁਣਾਂ ਦਾ ਜ਼ਿਕਰ ਕਰਨਾ ਸਵੈਮ ਨੂੰ ਗੁਣਵਾਨ ਬਣਾਉਣਾ ਹੈ। ਜੋ ਈਸ਼ਵਰ ਨੂੰ ਬਲਵਾਨ ਆਖਦਾ ਹੈ ਉਹ ਆਪ ਬਲਵਾਨ ਹੋ ਜਾਂਦਾ ਹੈ। ਜੋ ਈਸ਼ਵਰ ਨੂੰ ਪਰਮ ਪ੍ਰਕਾਸ਼ ਆਖਦਾ ਹੈ ਉਹ ਸਵੈਮ ਪ੍ਰਕਾਸ਼ ਦਾ ਸੋਮਾ ਬਣ ਜਾਂਦਾ ਹੈ। ਜੋ ਈਸ਼ਵਰ ਨੂੰ ਦਾਤਾ ਆਖਦਾ ਹੈ ਉਹ ਖੁਦ ਦਾਤਾ ਬਣ ਜਾਂਦਾ ਹੈ। ਜੋ ਈਸ਼ਵਰ ਨੂੰ ਵਿਆਪਕ ਆਖਦਾ ਹੈ ਉਹ ਸਵੈਮ ਵਿਸ਼ਾਲ ਬਣ ਜਾਂਦਾ ਹੈ ਤੇ ਵਿਆਪਕ ਦ੍ਰਿਸ਼ਟੀ ਦਾ ਮਾਲਕ ਬਣ ਜਾਂਦਾ ਹੈ। ਇਸ ਤਰੀਕੇ ਨਾਲ ਪ੍ਰਮਾਤਮਾ ਨੂੰ ਵੱਡਾ ਵੱਡਾ ਕਰਕੇ ਆਖਣਾ ਖੁਦ ਨੂੰ ਵੱਡਾ ਕਰਨਾ ਹੈ, ਨਾ ਕਿ ਪ੍ਰਮਾਤਮਾ ਨੂੰ ਵੱਡਾ ਕਰਨਾ ਹੈ। ਪ੍ਰਮਾਤਮਾ ਨੂੰ ਵੱਡਾ ਵੱਡਾ ਅਸੀਂ ਆਖੀਏ ਇਸ ਦੀ ਲੋੜ ਨਹੀਂ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੈਸੇ ਅਸੀਂ ਕਹੀਏ ਸੂਰਜ ਵਿੱਚ ਬੜੀ ਰੋਸ਼ਨੀ ਹੈ, ਬੜੀ ਰੋਸ਼ਨੀ ਹੈ, ਸਾਡੇ ਕਹਿਣ ਨਾਲ ਰੋਸ਼ਨੀ ਨਹੀਂ ਹੈ। ਜੇ ਅਸੀਂ ਨਾ ਆਖੀਏ ਤਾਂ ਸੂਰਜ ਵਿੱਚ ਕੋਈ ਅੰਧਕਾਰ ਵੀ ਨਹੀਂ ਹੋ ਜਾਏਗਾ, ਉਹ ਤੇ ਪਰਮ ਪ੍ਰਕਾਸ਼ ਹੈ। ਜੇ ਅਸੀਂ ਪ੍ਰਮਾਤਮਾ ਦੇ ਗੁਣਾਂ ਦਾ ਜ਼ਿਕਰ ਕਰੀਏ ਤੇ ਸਾਡੇ ਜ਼ਿਕਰ ਕਰਨ ਨਾਲ ਹੀ ਗੁਣਵਾਨ ਨਹੀਂ ਹੈ, ਉਹ ਸਵੈਮ ਗੁਣਵਾਨ ਹੈ। ਤੇ ਜੇ ਨਾ ਕਰੀਏ ਤਾਂ ਉਸਦੇ ਗੁਣ ਕੋਈ ਘਟਦੇ ਵੀ ਨਹੀਂ। ਤੋ ਸੇਵਾ ਦਰਅਸਲ ਪ੍ਰਭੂ ਦੀ ਆਪਣੀ ਹੀ ਸੇਵਾ ਹੈ, ਆਪਣੀ ਹੀ ਮਹਾਨਤਾ ਵਧਾਣੀ ਹੈ, ਆਪਣੇ ਹੀ ਗੁਣਾਂ ਨੂੰ ਵਧਾਣਾ। ਜਿਨ ਸੇਵਿਆ ਤਿਨ ਪਾਇਆ ਮਾਣ। ਜਿਨ੍ਹਾਂ ਨੇ ਫਿਰ ਸਿਮਰਨ ਕੀਤਾ, ਜਿਨ੍ਹਾਂ ਨੇ ਫਿਰ ਇਸ ਢੰਗ ਦੀ ਸੇਵਾ ਕੀਤੀ, ਜਗਤ ਦੇ ਸਨਮਾਨ ਮਿਲਣਾ ਲਾਜ਼ਮੀ ਸੀ। ਤੇ ਮਾਣ ਮਿਲਦਾ ਹੈ ਜਿੱਥੇ ਤਾਣ ਹੋਵੇ, ਜਿੱਥੇ ਸ਼ਕਤੀ ਹੋਵੇ। ਤੋ ਪ੍ਰਭੂ ਇੱਕ ਸ਼ਕਤੀ ਹੈ, ਸ਼ਕਤੀ ਨਾਲ ਜੁੜਦਿਆਂ, ਤਾਣ ਨਾਲ ਜੁੜਦਿਆਂ, ਸ਼ਕਤੀ ਦੇ ਪ੍ਰਾਪਤ ਕਰਦਿਆਂ ਕੁਦਰਤੀ ਗੱਲ ਹੈ ਜਗਤ ਵਿੱਚ ਮਾਣ ਵਧਣਾ ਸੀ। ਤੋ ਹੁਣ ਉਸ ਪਰਮਾਤਮਾ ਦੀ ਸੇਵਾ ਕਰਨੀ ਹੈ ਤੇ ਕਿਸ ਢੰਗ ਨਾਲ ਕਰਨੀ ਹੈ, ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਚੱਲ ਕੇ ਖੋਲਦੇ ਨੇ। ਜਿਨ ਸੇਵਿਆ ਤਿਨ ਪਾਇਆ ਮਾਂ, ਨਾਨਕ ਗਾਵੀ ਹੈ ਗੁਣੀ ਨਿਧਾਨ। ਉਹ ਜੋ ਗੁਣਾਂ ਦਾ ਨਿਧਾਨ ਹੈ, ਗੁਣਾਂ ਦਾ ਸਾਗਰ ਹੈ, ਗੁਣਾਂ ਦਾ ਖਜ਼ਾਨਾ ਹੈ, ਗਾਵੀ ਹੈ ਕੀ ਗਾਉਣਾ ਹੈ ਕਿ ਤੂੰ ਗੁਣੀ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਭੰਡਾਰ ਹੈ। ਦਰਅਸਲ ਗੁਣ ਵਧਾਉਂਦੇ ਜਾਈਏ, ਗੁਣ ਇਕੱਠੇ ਕਰਦੇ ਜਾਈਏ ਤਾਂ ਜ਼ਿੰਦਗੀ ਵਿੱਚ ਪ੍ਰਭੂ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ। ਔਗੁਣ ਵਧਦੇ ਜਾਣ ਪ੍ਰਭੂ ਤੋਂ ਦੂਰੀ ਹੋ ਜਾਂਦੀ ਹੈ, ਗੁਣ ਵਧਦੇ ਜਾਣ ਪਰਮਾਤਮਾ ਦੇ ਮਨੁੱਖ ਨੇੜ ਆ ਜਾਂਦਾ ਹੈ। ਔਰ ਇੱਕ ਦਿਨ ਐਸਾ ਹੋ ਜਾਂਦਾ ਹੈ ਕਿ ਮਨੁੱਖ ਗੁਣ ਗਾਉਂਦਿਆਂ ਗਾਉਂਦਿਆਂ ਗੁਣ ਨਿਧਾਨ ਹੋ ਜਾਂਦਾ ਹੈ, ਗੁਣਾਂ ਦਾ ਸਾਗਰ ਹੋ ਜਾਂਦਾ ਹੈ, ਗੁਣਾਂ ਦਾ ਖਜ਼ਾਨਾ ਹੋ ਜਾਂਦਾ ਹੈ। ਗੁਣ ਤੇ ਉਂਝ ਮਹਾਨ ਨੇ ਪਰ ਧਾਰਮਿਕ ਦੁਨੀਆਂ ਵਿੱਚ ਦਇਆ ਨੂੰ ਤੇ ਸੰਤੋਖ ਨੂੰ, ਦੋ ਗੁਣਾਂ ਨੂੰ ਬੜੀ ਵੱਡੀ ਪ੍ਰਧਾਨਤਾ ਦਿੱਤੀ ਗਈ ਹੈ। ਹਕੀਕਤ ਹੈ ਕਿ ਜਿੱਥੇ ਸੰਤੋਸ਼ ਨਹੀਂ ਮੁਸ਼ਕਿਲ ਹੈ ਐਸਾ ਮਨੁੱਖ ਸਿਮਰਨ ਕਰ ਸਕੇ, ਤੇ ਜਿੱਥੇ ਦਇਆ ਨਹੀਂ ਮੁਸ਼ਕਿਲ ਹੈ ਐਸਾ ਮਨੁੱਖ ਸੇਵਾ ਕਰ ਸਕੇ। ਸੇਵਾ ਸੰਸਾਰ ਦੀ ਕਰਨੀ ਹੈ, ਸਿਮਰਨ ਨਿਰੰਕਾਰ ਦਾ ਕਰਨਾ ਹੈ, ਸਿਮਰਨ ਸੰਤੋਖੀ ਨੇ ਕਰਨਾ ਹੈ, ਸੇਵਾ ਦਿਆਲੂ ਨੇ ਕਰਨੀ ਹੈ। ਸੇਵਾ ਸੰਸਾਰ ਨਾਲ ਜੋੜਦੀ ਹੈ, ਸਿਮਰਨ ਕਰਤਾਰ ਨਾਲ ਜੋੜਦਾ ਹੈ। ਸੰਸਾਰ ਪ੍ਰਭੂ ਦਾ ਸਰਗੁਣ ਸਰੂਪ ਹੈ, ਨਿਰੰਕਾਰ ਪ੍ਰਭੂ ਦਾ ਨਿਰਗੁਣ ਸਰੂਪ ਹੈ। ਨਿਰਗੁਣ ਸਰੂਪ ਨਾਲ ਜੁੜਨਾ ਹੈ ਸਿਮਰਨ ਕਰਕੇ, ਸਰਗੁਣ ਸਰੂਪ ਨਾਲ ਜੁੜਨਾ ਹੈ ਸੇਵਾ ਕਰਕੇ। ਇਸ ਵਾਸਤੇ ਮੂਰਤੀ ਦੀ ਸੇਵਾ ਹੀ ਹੋ ਸਕਦੀ ਹੈ, ਸਿਮਰਨ ਨਹੀਂ। ਵਿਅਕਤੀ ਦੀ ਸੇਵਾ ਹੀ ਹੋ ਸਕਦੀ ਹੈ, ਸਿਮਰਨ ਨਹੀਂ। ਸਿਮਰਨ ਨਿਰਾਕਾਰ ਦਾ, ਸੇਵਾ ਸਾਕਾਰ ਦੀ। ਸਾਕਾਰ ਨੂੰ ਸੇਵਾ ਦੀ ਲੋੜ ਹੈ। ਵਸਤਰ ਪਹਿਨਾਣੇ ਨੇ, ਇਸ਼ਨਾਨ ਕਰਾਉਣਾ ਹੈ, ਭੋਜਨ ਦੇਣਾ ਹੈ, ਬਿਮਾਰ ਹੈ ਦਵਾਈ ਦੇਣੀ ਹੈ, ਇਲਾਜ ਕਰਾਉਣਾ ਹੈ, ਤਾਂ ਸਾਕਾਰ ਨੂੰ ਸੇਵਾ ਦੀ ਲੋੜ ਪੈਂਦੀ ਹੈ। ਨਿਰਾਕਾਰ ਨੂੰ ਸੇਵਾ ਦੀ ਲੋੜ ਨਹੀਂ, ਨਿਰਾਕਾਰ ਨਿਰਲੇਪ ਹੈ। ਸੇਵਾ ਕਰਕੇ ਸਾਕਾਰ ਨਾਲ ਜੁੜਨਾ ਹੈ, ਸਿਮਰਨ ਕਰਕੇ ਨਿਰਾਕਾਰ ਨਾਲ ਜੁੜਨਾ ਹੈ। ਸੇਵਾ ਕਿਸਨੇ ਕਰਨੀ ਹੈ? ਜਿੱਥੇ ਦਇਆ ਹੋਵੇ। ਔਰ ਸਿਮਰਨ ਕਿਸਨੇ ਕਰਨਾ ਹੈ? ਜਿੱਥੇ ਸੰਤੋਸ਼ ਹੋਵੇ। ਤਾਂ ਸਾਹਿਬ ਕਹਿੰਦੇ ਨੇ, ਨਾਨਕ ਗਾਵੀ ਹੈ ਗੁਣੀ ਨਿਧਾਨ। ਕੀ ਗਾਈਏ, ਕਿਸ ਤਰ੍ਹਾਂ ਗਾਈਏ? ਕੋਈ ਸੁਰ ਤਾਲ ਦਾ ਬੋਧ ਨਹੀਂ, ਕੋਈ ਪ੍ਰਭੂ ਦੇ ਗੁਣਾਂ ਦਾ ਬੋਧ ਨਹੀਂ, ਕੀ ਗਾਈਏ? ਤਾਂ ਸਾਹਿਬ ਕਹਿੰਦੇ ਨੇ, ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਵ। ਪਹਿਲੇ ਉਸ ਪ੍ਰਭੂ ਨੂੰ ਸੁਣ। ਇਸ ਵਾਸਤੇ ਸਤਸੰਗ ਦੀ ਮਹਿਮਾ ਹੈ। ਤੇ ਸਤਸੰਗ ਉਹ ਜਿੱਥੇ ਸੱਚ ਦੀ ਚਰਚਾ ਚੱਲ ਰਹੀ ਹੋਵੇ, ਜਿੱਥੇ ਸੱਤ ਦੀ ਵਿਆਖਿਆ ਕੀਤੀ ਜਾ ਰਹੀ ਹੋਵੇ, ਜਿੱਥੇ ਸੱਚ ਦੇ ਗੁਣਾਂ ਦਾ ਪ੍ਰਗਟਾਵਾ ਹੋ ਰਿਹਾ ਹੋਵੇ, ਉੱਥੇ ਕੋਈ ਬੈਠੇ ਤੇ ਇੱਕ ਮਨ ਹੋ ਕੇ ਸੁਣੇ, ਧਿਆਨ ਲਾ ਕੇ ਸੁਣੇ। ਸੁਣਦਿਆਂ ਹੀ ਉਹ ਸਤਸੰਗੀ ਬਣੇਗਾ, ਸੁਣਦਿਆਂ ਹੀ ਉਸਦਾ ਸੰਬੰਧ ਜੁੜੇਗਾ। ਇੱਕ ਬੰਦਾ ਬੋਲ ਰਿਹਾ ਹੋਵੇ ਤੇ ਦੂਜਾ ਸੁਣ ਹੀ ਨਹੀਂ ਰਿਹਾ, ਸੰਬੰਧ ਨਹੀਂ ਜੁੜੇਗਾ। ਸੰਬੰਧ ਤੇ ਸੁਣਦਿਆਂ ਹੀ ਜੁੜੇਗਾ। ਬੋਲਣਾ ਔਰ ਸੁਣਨਾ ਇਹ ਸੰਬੰਧ ਨੂੰ ਜੋੜਦਾ ਹੈ, ਵੇਖਣ ਨਾਲ ਸੰਬੰਧ ਨਹੀਂ ਜੁੜਦੇ। ਦੁਸ਼ਮਣ ਵੀ ਇੱਕ ਦੂਜੇ ਨੂੰ ਵੇਖ ਲੈਂਦੇ ਨੇ, ਪਰ ਦੁਸ਼ਮਣ ਆਪਸ ਦੇ ਵਿੱਚ ਨਾ ਇੱਕ ਦੂਜੇ ਨਾਲ ਬੋਲਦੇ ਨੇ, ਨਾ ਇੱਕ ਦੂਜੇ ਦੀ ਗੱਲ ਸੁਣਦੇ ਨੇ। ਇਸ ਵਾਸਤੇ ਪ੍ਰਭੂ ਦਾ ਸੰਬੰਧ ਸੁਣਨ ਤੇ ਬੋਲਣ ਤੇ ਖੜਾ ਹੈ। ਸੁਣਨੀ ਹੈ ਉਸਦੀ ਗੱਲ, ਤਾਂ ਹੀ ਪਰਮਾਤਮਾ ਨਾਲ ਸੰਬੰਧ ਜੁੜ ਸਕੇਗਾ। ਪਹਿਲੇ ਸੁਣਨੀ ਹੈ। ਤੂੰ ਕਿਹੜੇ ਬੋਲ ਸੁਣਨੇ ਨੇ? ਜਗਤ ਦੇ ਰਹਿਬਰੀ ਪੁਰਸ਼, ਅਵਤਾਰੀ ਪੁਰਸ਼ਾਂ ਦੇ ਜਿਹੜੇ ਬੋਲ ਨੇ, ਉਹ ਪ੍ਰਭੂ ਦੇ ਬੋਲ ਨੇ, ਉਹ ਈਸ਼ਵਰੀ ਬੋਲ ਨੇ। ਇਸਲਾਮ ਦੇ ਪੈਗੰਬਰੀ ਪੁਰਸ਼ ਮੁਹੰਮਦ ਸਾਹਿਬ ਦਾ ਕਹਿਣਾ ਸੀ ਕਿ ਕੁਰਾਨ ਮੇਰੇ ਤੇ ਨਾਜ਼ਲ ਹੋਈ ਹੈ, ਇਹ ਮੇਰੀ ਨਹੀਂ, ਖੁਦਾ ਦੇ ਬੋਲ ਨੇ। خدا دے بچن نے، میں تے صرف ایک مادھیم دی طرح اس کلام نو پرگٹ کیتا ہے، ورنہ اے بول نازل ہوئے نے کہ خدا دے نے۔ ہو بہو اسی طریقے نال سڑے دیش دے رشی منی کہیں دے رہے کہ وید بانی دیو بانی ہے، پربھو دی بانی ہے، سڑے تے آکاش بانی ہوئی ہے۔ اسی طریقے نال صوفی سنت کہیں دے رہے ہیں الہام ہویا سانو، اور جو کچھ انہاں نو الہام ہویا لکھت دے راہی جگت دے سامنے رکھ دیتا۔ گرو نانک دیو جی مہاراج دے جتنے بچن نے، جتنی بانی ہے، اس پرتھائی آپ دے واک نے کہ جیسے میں آوے خسم کی بانی تیسرا کریں گیان ویلا۔ جیسے خسم دی بانی آئی ہے ویسے ویسے میں بولیا۔ میں تے صرف بانسری ہاں اس سور تے کسے ہور دینے، میں تے صرف ساز ہاں اے آواز کسے ہور دی ہے، کسے ہور نے میرے وچوں آواز کڈی ہے، کوئی ہور میرے وچوں بولے ہے، میرے جیون دے ساز دے چوں اے نغمے کسے ہور نے کڈے نے، او ہے خسم، او ہے میرا مالک، او ہے ایشور۔ تو جتھے جتھے ایشور بولے ہے، بھگت جن، سنت جن، اوتاری پرش اے خود نہیں بول دے، انہاں دے پربھو بول دا ہے، انہاں دے ایشور بول دا ہے۔ اس واسطے انہاں دے بول کدی پرانے نہیں ہوندے، انہاں دے بول کدی پھکے نہیں پیندے، انہاں دے بول کدی بے رس نہیں پیدا کردے، انہاں دے بولاں دے نوینتا بنی رہندی ہے۔ ایک کوتا ایک دفعہ سنو، دو دفعہ سنو، تیسری دفعہ لازمی پرانی ہو جائے گی۔ لیکن سنت مہاپرشاں دے بچن روز روز پڑھیے تاں وی کوئی نواں سواد، کوئی نویں امنگ، کوئی نویں ترنگ، کوئی نویں دنیا دے دوار کھلدے نے، کیونکہ اے او بچن نے جو خسم دے بچن نے۔ تمام سریشٹ پرشاں نے ایسا ہی آکھیا ہے کہ اسی نہیں بولے، ساڈے وچوں خسم بولے ہے، مالک بولے ہے، جیوں تم بلاویں تم بولے سامیں، سوامی قدرت کون ہماری۔ بے شمار اتھا اگنت اتولے، جیوں بلاو تیوں نانک داس بولے۔ اے پربھو جیسے جیسے تم بلایا میں تے ویسے ہی بولے، بول میرے نہیں۔ کوئی کبھی کتاب لکھتا ہے، دعویٰ کرتا ہے میں لیکھک ہاں، یہ کتاب میری ہے، اس دا میں لکھا رہی ہاں، پر ست پرش جو انہاں دی رسنا تو بچن لکھ نکل دے نے، انہاں بارے انہاں دا دعویٰ نہیں ہوندا کہ اے بچن میرے نے، کیونکہ خسم دے بچن نے۔ تو انہاں بچنا نو بار بار بولنا ہے، انہاں بچنا نو بار بار سننا ہے، گاویے سنیے سننا ہے اور گاونا ہے، گاویے سنیے من رکھیے بھاو، سن کے گاؤ کے پھر من وچ بھاو پیدا کرنا ہے۔ یہ ٹھیک ہے کہ بھاو ایک ایسی اوستھا ہے جنوں اسی گن تے نہیں کہہ سکتے، ایک اوستھا ہی کہہ سکتے ہیں۔ تندرستی شریر دی ایک اوستھا ہے، بیماری شریر دی ایک اوستھا ہے، بھاو من دی ایک اوستھا ہے، جسنوں روز یاد کریے یاد ہی بھاو بن جاندا ہے، یاد ہی پریم بن جاندا ہے، سمرن ہی پریم بن جاندا ہے۔ تو سدگرو کہندے نے روز سننا ہے، گاونا ہے، اور اتنے چر تک گاونا ہے تے سننا ہے جتنے چر تک گاویا سنیا بھاو نہیں بن جاندا، پریم نہیں بن جاندا۔ پریم بنیا گاونا سفل ہو گیا، سننا سفل ہو گیا، پریم نہیں بنیا گاونا اور سننا اجے بیج روپ دیتے ہے، انکرت نہیں ہویا، پھلی بہت نہیں ہویا، اجے پھل تک نہیں پہنچیا۔ ہر پھل دا بیج ایک ہوندا ہے، پر دکھاں دے بیج انیکاں ہی نے، انیکاں کارناں تو دکھ پیدا ہو جاندا ہے۔ انت بیج نے ایتھے، اور دکھ ایک بوجھ ہے، جس طرح پرماتما ویاپک ہے ਜੀਵਾਂ ਵਿੱਚ ਦੁੱਖ ਵੀ ਵਿਆਪਕ ਹੈ। ਦੁੱਖ ਦੀ ਨਿਵਿਰਤੀ ਕਿਸ ਤਰ੍ਹਾਂ ਹੋਵੇ? ਜਗਤ ਵਿੱਚ ਸ੍ਰੇਸ਼ਟ ਪੁਰਸ਼ਾਂ ਨੇ ਆਪਣੇ ਆਪਣੇ ਢੰਗ ਨਾਲ ਦੁੱਖਾਂ ਦੀ ਨਿਵਿਰਤੀ ਦੇ ਸਾਧਨ ਲੱਭੇ। ਇਹਨਾਂ ਵਿੱਚੋਂ ਕੁਝ ਰਾਜਨੀਤਿਕ ਨੇ, ਉਹਨਾਂ ਨੇ ਆਪਣੇ ਢੰਗ ਨਾਲ ਜਗਤ ਨੂੰ, ਦੇਸ਼ ਨੂੰ ਸੁੱਖ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਰ ਮੁਲਕ ਵਿੱਚ ਉੱਘੇ ਚੋਟੀ ਦੇ ਰਾਜਨੀਤਿਕ ਪੁਰਸ਼ ਹੋਏ ਨੇ, ਲੇਕਿਨ ਦੇਸ਼ ਨੂੰ, ਜਗਤ ਨੂੰ ਸੁੱਖ ਨਹੀਂ ਦੇ ਸਕੇ। ਇਸੇ ਤਰੀਕੇ ਨਾਲ ਦੂਜੇ ਧਰ ਤੇ ਆ ਜਾਂਦੇ ਨੇ, ਵੈਦ, ਹਕੀਮ, ਡਾਕਟਰ, ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮਨੁੱਖ ਦੇ ਤਨ ਵਿੱਚ ਜਿਹੜੇ ਰੋਗ ਨੇ ਤੇ ਰੋਗਾਂ ਕਰਕੇ ਜੋ ਮਨੁੱਖ ਦੁਖੀ ਹੈ, ਇਹ ਮਨੁੱਖ ਦੇ ਸਰੀਰ ਦੇ ਚੋਂ ਕੱਢ ਦੇਈ ਗਏ। ਤੋ ਹਿਕਮਤ ਮੌਜੂਦ ਹੈ, ਵੈਦ ਮੌਜੂਦ ਨੇ, ਡਾਕਟਰ ਮੌਜੂਦ ਨੇ, ਪਰ ਰੋਗ ਵੀ ਮੌਜੂਦ ਨੇ। ਰੋਗਾਂ ਦੀ ਨਿਵਿਰਤੀ ਨਹੀਂ ਹੋ ਸਕੀ। ਇੱਕ ਰੋਗ ਨੂੰ ਕਾਬੂ ਕਰੀਏ, ਅਨੰਤ ਰੋਗ ਹੋਰ ਪੈਦਾ ਹੋ ਜਾਂਦੇ ਨੇ। ਜਿਤਨੇ ਚਿਰ ਤੱਕ ਕੋਈ ਨਵੀਂ ਦਵਾਈ ਬਾਜ਼ਾਰ ਵਿੱਚ ਆਉਂਦੀ ਹੈ, ਉਸ ਤੋਂ ਪਹਿਲੇ ਕੋਈ ਨਵਾਂ ਰੋਗ ਮਨੁੱਖ ਦੇ ਸਰੀਰ ਵਿੱਚ ਪ੍ਰਗਟ ਹੋ ਜਾਂਦਾ। ਤੋ ਔਸ਼ਧੀਆਂ ਮੌਜੂਦ ਨੇ, ਰੋਗ ਵੀ ਮੌਜੂਦ ਨੇ। ਮਨੁੱਖ ਦੀ ਮਾਨਸਿਕ ਪੀੜਾ ਹਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਮਨੋਵਿਗਿਆਨੀ ਵੀ ਮੌਜੂਦ ਨੇ, ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮਨੁੱਖ ਦੇ ਮਨ ਵਿੱਚ ਦੁੱਖ ਦਾ, ਸਹਿਮ ਦਾ ਜੋ ਵਹਿਮ ਹੈ, ਇਹ ਕੱਢ ਦੇਈਏ। ਲੇਕਿਨ ਇਹ ਸਾਰੇ ਆਪਣੀ ਥਾਂ ਤੇ ਮੌਜੂਦ ਨੇ, ਪਰ ਦੁੱਖ ਵੀ ਆਪਣੀ ਥਾਂ ਤੇ ਮੌਜੂਦ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਵਾਕ ਅਮਰ ਹੈ ਕਿ ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਜਿੱਥੇ ਪਰਮਾਤਮਾ ਸਰਬ ਸੰਸਾਰ ਵਿੱਚ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਦੁੱਖ ਜਿਸ ਢੰਗ ਨਾਲ ਦੂਰ ਹੁੰਦਾ ਹੈ, ਉਹ ਢੰਗ ਮਨੁੱਖ ਨੇ ਅਪਣਾਇਆ ਨਹੀਂ, ਤੇ ਜਿਹੜੇ ਜਿਹੜੇ ਸਾਧਨਾਂ ਨਾਲ ਦੁੱਖਾਂ ਦੀ ਨਿਵਿਰਤੀ ਹੋ ਨਹੀਂ ਸਕਦੀ, ਉਹ ਮਨੁੱਖ ਨੇ ਆਪਣੀ ਝੋਲੀ ਵਿੱਚ ਪਾਏ ਹੋਏ ਨੇ। ਇਸ ਵਾਸਤੇ ਹਰ ਦਿਨ ਕਿਸੇ ਨਵੇਂ ਦੁੱਖ ਨੂੰ ਜਨਮ ਦੇ ਰਿਹਾ ਹੈ, ਔਰ ਦੁੱਖਾਂ ਦੀ ਪੰਡ ਸਿਰ ਤੇ ਵਧਦੀ ਜਾ ਰਹੀ ਹੈ। ਸਾਹਿਬਾਂ ਦਾ ਫਰਮਾਨ ਹੈ, ਦੁੱਖ ਕੀਆਂ ਫੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਹੋਏ। ਹਰ ਮਨੁੱਖ ਦੇ ਸਿਰ ਦੇ ਉੱਤੇ ਦੁੱਖਾਂ ਦੀ ਗਠੜੀ ਹੈ, ਔਰ ਇਹ ਬੋਝਲ ਹੁੰਦੀ ਜਾ ਰਹੀ ਹੈ। ਰੋਜ਼ ਵਧਦਾ ਜਾ ਰਿਹਾ, ਦੁੱਖ ਘਟਦਾ ਨਹੀਂ ਪਿਆ। ਇਸ ਗੱਲ ਨਾਲ ਅਜ਼ੀਮ ਚਿੰਤਕ ਸਹਿਮਤ ਹੋ ਗਏ ਨੇ ਕਿ ਇੱਕ ਸਦੀ ਪਿੱਛੇ ਚਲੇ ਜਾਈਏ ਤੇ ਮਨੁੱਖ ਦੇ ਮਨ ਵਿੱਚ ਇਤਨਾ ਸੰਤਾਪ ਨਹੀਂ ਸੀ ਜਿਤਨਾ ਅੱਜ ਹੈ। ਪੰਜ ਸਦੀਆਂ ਪਿੱਛੇ ਚਲੇ ਜਾਈਏ ਤਾਂ ਮਨੁੱਖ ਦਾ ਮਨ ਜਿਤਨਾ ਸੰਤੋਸ਼ੀ ਸੀ ਅੱਜ ਨਹੀਂ ਹੈ। ਔਰ ਇਸੇ ਤਰੀਕੇ ਦੇ ਨਾਲ 2-3 ਹਜ਼ਾਰ ਸਾਲ ਪਿੱਛੇ ਚਲੇ ਜਾਈਏ, ਦੈਵੀ ਗੁਣਾਂ ਦੀ ਜੋ ਸੰਪਦਾ ਮਨੁੱਖ ਦੇ ਕੋਲ ਸੀ ਅੱਜ ਨਹੀਂ ਹੈ। ਔਰ ਠੀਕ ਹੈ ਕਿ ਅੱਜ ਜਿਤਨੀ ਸਿਆਣਪ ਹੈ, ਅੱਜ ਜਿਤਨੀਆਂ ਨਵੀਂ ਤੋਂ ਨਵੀਆਂ ਔਸ਼ਧੀਆਂ ਨੇ, ਅੱਜ ਜਿਤਨੀ ਵਿਗਿਆਨ ਦੀ ਉੱਨਤੀ ਹੈ, ਉਹ ਪਹਿਲੇ ਨਹੀਂ ਸੀ। ਪਰ ਅੱਜ ਜਿਤਨਾ ਦੁੱਖ ਹੈ, ਇਹ ਪਹਿਲੇ ਨਹੀਂ ਸੀ। ਰੁੱਖਾਂ ਤਲੇ, ਪਹਾੜਾਂ ਦੀ ਕੰਧਰਾਂ ਵਿੱਚ ਰਹਿ ਕੇ ਔਰ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਮਨੁੱਖ ਸੁਖੀ ਸੀ, ਅੱਜ ਫਲਕ ਬੋਸ ਇਮਾਰਤਾਂ ਵਿੱਚ ਰਹਿ ਕੇ ਵੀ ਮਨੁੱਖ ਦੁਖੀ ਹੈ। ਪੈਦਲ ਯਾਤਰਾ ਕਰਕੇ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦੇ ਇਸਦੇ ਕੋਲ ਕੋਈ ਸਾਧਨ ਨਹੀਂ ਸਨ, ਲੇਕਿਨ ਫਿਰ ਵੀ ਪਰਮਾਤਮਾ ਤੱਕ ਪਹੁੰਚਣ ਦਾ ਮਨੁੱਖ ਦੇ ਕੋਲ ਵਸੀਲਾ ਸੀ। ਅੱਜ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚਣ ਦੇ ਬੜੇ ਸੋਹਣੇ ਸਾਧਨ ਉਪਲਬਧ ਨੇ। ਬੱਸਾਂ, ਰੇਲਾਂ, ਕਾਰਾਂ, ਹਵਾਈ ਜਹਾਜ਼, ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਮੌਜੂਦ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਣ ਵਾਸਤੇ, ਪਰ ਮਨੁੱਖ ਦਾ ਪਰਮਾਤਮਾ ਤੱਕ ਪਹੁੰਚਣਾ ਔਖਾ ਹੋ ਗਿਆ। ਜਿਤਨੇ ਚੰਗੇ ਤੋਂ ਚੰਗੇ ਤੇ ਸਵਾਦਿਸ਼ਟ ਪਕਵਾਨ ਅੱਜ ਨੇ, اج تو چند صدیاں پہلے نہیں سن، لیکن جیون دے جتنا پھکا پن اج ہے پہلے نہیں سی۔ پہنن نو جتنے سندر بستر اج نے اے پہلے نہیں سن، پر اے وی سچائی کہ منک جتنا ننگا اج ہے پہلے نہیں سی۔ سندرتا نو چمکان دے جتنے سادن اج نے اے پہلے نہیں سن، پر اے وی صحیح ہے کہ منک جتنا اج کروپ ہے پہلے نہیں سی۔ زندگی قائم رہ سکے، زندگی لمبی ہو سکے، طرح طرح دے سادن اج موجود نے، پر اج جتنا موت دا بھے ہے پہلے نہیں سی۔ صاحب شری گرو نانک دیو جی مہاراج دا فرمان کہ منک اپنے گھر دے کس طرح سکھ لے کے آوے تے اپنا گھر کیڑا ہے؟ ہردا۔ گھر دے ساز و سامان آ گیا ہے، ہردے دے سکھ نہیں آیا۔ مکان دے طرح طرح دی سمپدا آ گئی ہے، ہردے دے آنند ہلاس نہیں آیا۔ طرح طرح دے بستراں نال ساز و سامان دے نال مکان بھر گیا ہے، لیکن ہردا سکھاں تو خالی ہو گیا ہے۔ دکھ پر ہر سکھ گھر لے جائے، اگر اس سادن نو اپنا لیا جائے تو صاحب کہندے منک دکھ نو پرے سٹ لے گا اور سکھاں نو اپنے گھر دے چلے آوے گا، ہردے دے چلے آوے گا۔ سادن کی ہے؟ گاویے سنیے من رکھیے بھاو۔ پربھو دے گیت نو گاؤنا ہے اور جد گا رہے ہوئیے ادو سننا بھی ہے۔ اگر صرف گایا تے سنیا نہیں تو گایا ہویا ہوا دچ اڑ گیا، اگر اس نو سن رہا ہے تو گایا ہویا اندر پرویش کر لے، اور یہ گیت جیسے جیسے اندر پرویش کرے گا سکھ اندر پرویش کرے گا، پربھو دا ناد جیسے جیسے اندر پرویش کرے گا آنند اندر پرویش کرے گا۔ پنج تت دا اے پتلا ہے، جگت دے رہبری پرشاں نے کسے ایک تت نو مادھیم بنا کے پرماتما تک پہنچن دی کوشش کیتی ہے۔ ایسا جاپدا ہے کہ پیغمبری پرش محمد صاحب نے مٹی نو پردھانتا دیتی ہے، مستک زمین تے بار بار اے بندے تو خاک ہو جا، اے بندے تو مٹی ہو جا، اور اتنی مٹی کہ ہر ایک دے پیراں دے تھلے ہو، کسے دے سر تے نہ بیٹھ پیراں دے تھلے، پھر تینوں پربھو دا دوار نصیب ہو جائے گا۔ دیکھن دے چایا ہے دھارمک مندراں دے چ پیراں دی خاک نوں چرن دھوڑی نوں لوکی مستک تے لاندے نے، تو ستسنگیاں دے چرناں دی خاک جے مستک تے بیٹھ سکدی ہے تے کدرے منک سنسار دی خاک بن جائے، انہوں پرماتما دا سنگاسن نصیب ہو سکدا ہے، ایشور دا سنگاسن نصیب ہو سکدا ہے۔ محمد صاحب دی درشٹی اے سی بے اے بندے تو خاک بن، اس واسطے مستک نوں بار بار زمین دیتے رکھنا نماز دے چ ایک خاص کرم ہے۔ جل نوں سادھن بنا کے، پانی نوں سادھن بنا کے پرماتما تک پہنچن دا وسیلہ لبیا اس دیش دے ویدک رشیاں نے۔ سروبراں دے کنڈے بیٹھ کے، دریاواں دے کنڈے بیٹھ کے، جھیلاں دے کنارے تے بیٹھ کے بار بار اشنان کر کے، طرح طرح دے تیرتھاں دا اشنان کر کے، جل نال سمبندھ جوڑ کے پرماتما تک پہنچن دی کوشش کیتی گئی، ایک اے سادھن بھی جگت وچ اپنایا گیا۔ تیسرا نے جوگی جینی۔ جینیاں دے تمام تیرتھ خشک پہاڑاں تے نے، گرم پہاڑاں تے نے، اور یوگی اپنے آلے دوالے دھونا تپا کے دھوپ دچ بیٹھ کے پربھو تک پہنچن دی کوشش کردا رہا ہے۔ انہیں مادھیم بنایا اگن نو، اگنی نو، اتنا تیج اتنی اگن اپنے اندر ودھا کہ اگن ہی برہم بن جائے، جس نو کہندے نے برہم اگن۔ اپنے جیون نو جل ورگا بنا لے، جیسا کہ جل پروپکاری ہے، پیاس بجھا دیندا ہے، نرمل کر دیندا ہے، سوچھ کر دیندا ہے، تو جل بن جا۔ بار بار اشنان، بار بار دریاواں دے تٹ تے بیٹھنا اور 68 تیرتھاں دا رٹن کرنا، یہ جل ہون دی کوشش سی۔ اگنی دے آلے دوالے بیٹھنا یا چاروں پاسے اگن جلا کے وچکار بیٹھنا، یہ برہم اگن نوں پرجولت کرن دی کوشش سی۔ بار بار مستک نوں مٹی تے رکھنا، زمین تے رکھنا، یہ مٹی ہون دی، نرمان ہون دی کوشش سی۔ گرو نانک دیو جی مہاراج نے پون تت نوں مادھیم بنا کے پرماتما تک پہنچن دی کوشش کیتی ہے، تے پون تت دی پرکرتی ہے بولنا۔ دیہی ماٹی بولے پون، سر جھکا جھکا کے، سر نو زمین تے رکھ رکھ کے، سر نو پچایا گیا خدا تک اسلام دی سادھنا۔ جل دے نال اشنان کر کر کے، بار بار کر کر کے پوتر بنایا گیا اپنے آپ نو ویدک ڈھنگ نال۔ اگن چاروں پاسے بال کے، دھونے تپا کے، دھپ دچ بیٹھ کے برہم اگن دی کوشش کیتی گئی کہ منک دے اندروں پیدا ہوئے۔ بار بار بول بول کے کوشش کیتی گئی کہ منک دے اندروں پرماتما بولے، منک دے اندروں ایشور بولے۔ ایشور دا نام کوئی بولدا جائے بولدا جائے، اور بولدیاں بولدیاں جتھے خود منک مٹ جاندا ہے، اتھے پھر منک دے اندروں ایشور ہی بولن لگ پیندا ہے، پرماتما ہی بولن لگ پیندا ہے۔ تو پون تت نوں پردھان بنا کے، سادھن بنا کے گرو نانک نے پربھو دی بندگی آرمبھ کی تھی۔ دیہی ماٹی بولے پون، اسی بولدیاں پون کر کے۔ بولی جا بولی جا اے بندے، اتنے چر تک بولی جا جتنے چر تک تینوں ابول اوستھا نصیب نہیں آتی۔ کیسو کیسو کوکیے، نہ سوئیے آسار، رات دنس کے کوکنے، کبھے کسنے پکار۔ اک دو جیبو لکھ ہوئے، لکھ ہوئے لکھ ویس، لکھ لکھ گیڑا آکھیے، ایک نام جگدیش۔ جگدیش دا نام رٹن کری جا، واہگرو واہگرو جپی جا، اور اتنے چر تک بول جتنے چر تک تیرے اندروں پرماتما نہیں بولدا۔ بولی جا بولی جا، ایک سادھنا ہے گرو گھر دی۔ اشنان کری جا کری جا، جتنے چر تک تیرے اندروں پوتر آتما پرگٹ نہیں ہوندی، اتنے چر تک اشنان کری جا۔ تپائی جا دھونے، جتنے چر تک تیرے اندروں برہم اگن پرگٹ نہیں ہوندی۔ ٹیکی جا مستک، جھکائی جا سر، مٹی نال اپنا مستک جوڑی جا، جتنے چر تک یہ قبول نہیں ہوندا کہ جیون مٹی ہے اور پرمانند خدا ست چت آنند ہے، وہ مٹی نہیں ہوندا۔ تو صاحباں دا اے واک، بولی جا، کیرت پرب کی گاؤ میری رسنا، اے رسنا بولی جا، اے رسنا توں گائی جا۔ تو سدگر نے دکھاں دی نورتی دا اے سادھن دسیا ہے، گاویے سنیے من رکھیے بھاو، دکھ پر ہر سکھ گھر لے جا۔ پر سوال اے پیدا ہوندا ہے، کی گائیے؟ آخر کس طرح گائیے اور کی گائیے؟ تو سدگر دستے نے، گرمکھ نادن، گرمکھ ویدن، گرمکھ رہا سمائی، گر ایسر، گر گورکھ، برما گر، پاروتی مائی۔ گرو دے مکھ تو جو بول نکلے ہے وہی ناد ہے، اور گرو دے مکھ تو جو بول نکلے ہے وہی وید ہے۔ سب ناد بید گربانی، من راتا سارنگ پانی، गुरु तो मुराद जो स्वयं रोशन हो चुके है, प्रकाशित हो चुके है, प्रकाश दी मूर्ति हो चुके है। जिथे प्रभु बोल रहा है आप नहीं बोल रहे, हूं आपको बोल न जानदा, हूं कहा सब हुक्माओ जियो। ऊ जो बोलने उन्हें बोलां नूं बार बार दोहराना है। केड़े बोल? जो खसम बोले है, परमात्मा बोले है। और परमात्मा दे बोल केड़े होणगे? जिथे किसी व्यक्ति ने कबूलिया होवे कि मैं जो कुछ भी बोलिया ये बोल मेरे नहीं ने, ये मेरे विचों खसम बोले है, ये परमात्मा बोले है, ये ईश्वर बोले है। तो गुरमुख नादन गुरु दे मुख तो निकले आया नाद, यही अनहद शब्द है। अनहद बाणी नाद वजाया, गुरमुख वेदन गुरु दे मुख तो जो निकले आया वाक है, यही ज्ञान है, यही वेद है। गुरमुख रहा समाई, गुरु दे मुख तो जो निकले आया वाक है, परमात्मा उस दे समाया हुआ है, परमात्मा उस देश व्यापक है। उन्हां बोलां नूं बोल बोल के मनुख परमात्मा नाल जुड़ सकता है। जगत विच इस तरह दे बोल मौजूद ने, उन्हां नूं अगर बार बार जपया जाए, पढ़िया नहीं जपया जाए। तो कुरान दे बारे मुहम्मद साहब दा यही कहना सी कि खुदा बोलिया मेरे विचों। तो गुरु नानक देव जी महाराज फरमान करदे ने, ए बाणी खसम दी, ए मेरे चों खसम बोले है। तो गुरु दे मुख तो जो निकलिया होया वाक है, यही नाद है। गुरु दे मुख तो जो निकलिया होया वाक है, यही वेद है। और गुरु दे मुख तो जो वाक निकलिया होया है, परमात्मा उस दे समाया होया है, ईश्वर उस दे समाया होया है। तो गुरु दी इतनी वड्डी महिमा सतगुरु दसदे ने, गुर ईसर गुरु गोरख बर्मा गुरु पार्वती भी। गुरु ही विष्णु है, गुरु ही शिवजी है, गुरु ही गोरख है, गुरु ही ब्रह्मा है और गुरु ही पार्वती मां है। विष्णु दी तरह सतो गुण रखण वाला गुरु है, शिवजी दी तरह बैरागी बिरती रखण वाला गुरु है, ब्रह्मे दी तरह ज्ञान रखण वाला गुरु है और पार्वती दी तरह सेवा भाव रखण वाला गुरु है। एक एक गुण किसे एक एक देवते दे चो लभांगे, सारे गुण गुरु दे च मौजूद ने, सर्बग गुण गुरु दे च मौजूद ने। जिथे विष्णु हार शिंगार करके खड़े ने, लक्ष्मी कोल है, बड़ी शानो शौकत है, सजावट है, उत्थे देखण दे च आएगा कि मुर्दियां दी खोपरी दी माला शिवजी दे गल दे च तालमेल नहीं खांदा, शिवजी दा इस रूप ते विष्णु दा इस रूप। वेद ने ज्ञान उचारण हो रहा रसना तो ब्रह्मा दा ए रूप भी शिवजी नाल मेल नहीं खांदा, ए वख वख ने। पर गुरु विष्णु दी तरह सतो गुणी है, गुरु शिवजी दी तरह बैरागी है, काल नूं वेख के अकाल तक पहुंचता है। और गुरु ब्रह्मे दी तरह ज्ञानी है और गुरु पार्वती दी तरह सेवा भाव रखण वाला है। गुरु दे दर्शन सर्बग देवतियां दे दर्शन ने। तो गुर ईसर गुर गोरख बर्मा गुर पार्वती भी। साडे देश दे गुरु दी इतनी महिमा कि एक भगत दा कहना है, गुरु गोविंद दोनों खड़े कांके लागो पाए, बलहारी गुर आपने जिन गोविंदियो मिला है। सदके जाइए उस गुरु तो जिसने गोविंद नाल जोड़ जोड़ दिता, बलहार जाइए उस गुरु तो जिसने प्रभु दा मार्ग दसिया ते प्रभु तक पहुंचाया। इस वास्ते सतगुरु कहंदे ने, गुरु ही विष्णु है, गुरु ही गोरख है, गुरु ही शिवजी है और गुरु ही पार्वती मां है। जे हों जाना आखा नाही, कहना कथन न जाई। गुरु नानक देव जी महाराज दा इत्थे फरमान है जे मैं उस परम शक्ति नू जान भी लिया है, जे मैं उस परमात्मा दी झलक वेख ली है, तो मैं कहना नहीं, मैं उसका जिक्र नहीं करना। जे मैं उस परम शक्ति नू जान भी लिया है, समझ भी लिया है, तो हुण मैं जबान नाल आखना नहीं। दरअसल जबान जो कुछ कहिंदी है ओ ते आहत शब्द है, पर जद कदी मनुख अनाहत तक पहुंचदा है, परमात्मा ही अंदरों बोलदा है, ओ बोल इतने महान ने कि उस सारे दे सारे जबान नाल प्रगट करने बहुत औखे ने, बहुत औखे ने। तो सतगुरु फरमान करदे ने, जे मैं उस परम शक्ति नू जान भी लिया है तां भी मैं आखना नहीं, कहना नहीं। क्यों नहीं कहना? कहना कथन न जाई, ओ मेरी कथनी दे च नहीं आउंदा, ओ मेरे कहने दे च नहीं आउंदा, ओ इतना महान मेरी कहनी तुच्छ है, ओ इतना वड्डा मेरा कहना छोटा है, ओ इतना महान मेरा कहना सीमा दे च है। तो गुरु अर्जन देव जी महाराज भी फरमान कर देने, क्या हो कथी कथे, कथ देखा मैं अकथ, ना कथ ना जाई, मैं कथन कर करके वेख लिया है, हे प्रभु तू मेरी कथनी दे च नहीं आउंदा, मेरे कहने दे च नहीं आउंदा। तो जे हो जाना आखा नाही, कहना कथन ना जाई, जे मैं उस परम शक्ति नू जान भी लिया है ता भी मैं कहना नहीं। क्यों? क्यों मेरे कहने दे च नहीं आउंदा, मेरा कहना सीमत ओ महान। तो फिर एक अरदास है, प्रार्थना है, गुरा एक देह बुझाई, हे गुरु एक गल बुझा दे, एक दी सूझ दे। क्यों? कि एक वस्त बूझे तहों में पाक, बिन बूझे तू सदा ना पाक। एक नू जान लईए ते मनुख पवित्र हो जांदा है, एक नू ना समझिए ते मनुख अपवित्र होंदा है। एक नू जान लईए ते बंदा सब कुछ जान लैंदा है, और एक नू ना जानिए ता सब कुछ जानन दे बावजूद भी बंदा अज्ञानी दा अज्ञानी रहिंदा है। इस वास्ते गुरु नानक देव जी महाराज फरमान करदे ने, गुरा एक देह बुझाई, हे गुरु एक दी बूझ बुझा, एक दी सोझी करा। केड़े एक दी सोझी, केड़े एक दा ज्ञान, सबना जिया का एक दाता, सो मैं विसर ना जाई, जो सारिया जीवां नू दात देण वाला है, कीड़े मकोड़े अस्थूल सूक्ष्म जल जंतु थल जंतु नब जंतु बनस्पति, जो सब नू रिजक पहुंचाने वाला है, जो सब नू दात देण वाला है, हे गुरु उसकी सूझ करा, उसकी समझ करा। ते सिर्फ सूझ ही नहीं, सिर्फ समझ ही नहीं, सो मैं विसर ना जाई, ओ मैनू भुले भी ना, उदी याद भी हमेशा बनी रहे। ते जिदी याद बनी रहे उदे नाल संबंध जुड़िया रहिंदा है, और जिदी याद मिट जाए उदा संबंध भी टुट जांदा है। भाई साहब भाई नंद लाल तदी ते मंगदे ने, या इलाही चश्मे बीना ए बिदे, दर सरम अज इश्क सौदा ए बिदे, हे गुरु बख्शिश कर सिर देच अपना प्यार दे, इश्क दे याद दे। क्योंकि एक याद ही है जो तेरे नाल संबंध जोड़ के रखती है, और जिथे प्रभु दा चिंतन है, प्रभु प्रकाश स्वरूप है, प्रभु दा चिंतन मनुख नू प्रकाशित कर देगा। परमात्मा आनंद स्वरूप है, परमात्मा दी याद भी मनुख दे अंदर आनंद पैदा कर देवेगी। किसी व्यक्ति दा चिंतन करिए ते जिहड़ा आप दुखां दा मारिया होया होवे, तो व्यक्ति दा चिंतन दुखां दा चिंतन है, संसार दा चिंतन दुखां दा चिंतन है, क्योंकि संसार दे कण कण दे च दुख ही व्यापक है। निरंकार दा चिंतन सुखां दा चिंतन है, निरंकार दा चिंतन आनंद दी प्राप्ति है, प्रभु दा चिंतन خوشیاں نو جھولی دے جو ہے پانا ہے. تو صاحب فرمان پہ کر دینے ہے گرو مینو اس ایک دی سوج کرا اس ایک دی جو سارے جیوان دا داتا ہے رازق رہند ہے روزی دہند ہے اور پھر جتھے اس دی مینو تو سوج کرا او مینو بھولے وی نہ اٹھے پیر اس دی یاد چلی رہے اٹھے پیر اسے دے اندر چنتن چلدا رہے گرا اک دے بجھائی سبنا جیاں کا اک داتا سو میں وسر نہ جائی. جیون سانو دان وچ ملیا ہے سورج دی روشنی سانو دان وچ ملی ہے پون پانی سانو دان وچ ملیا ہے ہاتھ پیر سانو دان وچ ملے نے ماں باپ سانو دان وچ ملے نے سب کچھ سانو دان وچ ملیا ہے. ایسا جڑا وڈا داتا ہے وڈا داتا تل نہ تمائے پہاڑا جتنا دے کے بھی تل جتنی بھی منگ نہیں کردا. صاحب کہندے نے سب نا جیاں کا ایک داتا سو میں وسر نہ جاری او ساریاں جیواں دا جو داتا ہے رازق رہند ہے او دی یاد میرے اندر چلدی رہے اس نو میں کدی بھلا نہ. ہے گرو تو اس طرح دی بوجھ بجا اس طرح دی سمجھ دے اس طرح دی تڑپ دے اس طرح دا سمرن دے ہے گرو تو بخشش کر رحمت کر.